ਗੁਰੂ ਜੀ ਨਾਮ ਨਾਲ ਜੋੜਦੇ ਨੇ। ਬੇਨਤੀ ਕਰਾਂ, ਇੱਕ ਤਾਂ ਸਾਡਾ ਸਰੀਰ ਹੈ, ਸਰੀਰ ਨੂੰ ਵੀ ਆਧਾਰ ਪਰਮਾਤਮਾ ਹੀ ਦੇ ਰਿਹਾ, ਸਵਾਸ ਆ ਰਹੇ ਨੇ ਤਾਂ ਹੀ ਤੁਰੇ ਫਿਰਦੇ ਹਾਂ। ਆਤਮਾ ਦਾ ਆਧਾਰ ਵੀ ਬਾਣੀ ਹੈ, ਰੱਬੀ ਬਾਣੀ। ਹੁਣ ਦੋਨੋਂ ਚੀਜ਼ਾਂ ਹੀ ਬਹੁਤ ਜ਼ਰੂਰੀ ਹੁੰਦੀਆਂ ਨੇ। ਜਿਵੇਂ ਵੇਖੋ, ਇੱਕ ਤਾਂ ਗੱਡੀ ਹੈ, ਇੱਕ ਹੈ ਗੱਡੀ ਨੂੰ ਚਲਾਉਣ ਵਾਲਾ, ਇੱਕ ਤਾਂ ਸਾਧਨ ਹੈ ਮੋਟਰਸਾਈਕਲ ਹੈ, ਇੱਕ ਉਹਨੂੰ ਚਲਾਉਣ ਵਾਲਾ ਹੈ। ਹੁਣ ਕੋਈ ਵਿਅਕਤੀ ਜੋ ਡਰਾਈਵਰ ਹੈ ਗੱਡੀ 'ਚ ਬੈਠਾ, ਹੁਣ ਗੱਡੀ ਦੀ ਖੁਰਾਕ ਵੱਖਰੀ ਹੈ ਅਤੇ ਚਲਾਉਣ ਵਾਲੇ ਦੀ ਖੁਰਾਕ ਵੱਖਰੀ ਹੈ। ਗੱਡੀ ਦਾ ਆਧਾਰ ਹੈ ਤੇਲ, ਚਾਹੇ ਡੀਜ਼ਲ ਹੋਵੇ ਚਾਹੇ ਪੈਟਰੋਲ ਹੋਵੇ, ਪਰ ਚਲਾਉਣ ਵਾਲੇ ਦਾ ਆਧਾਰ ਹੈ ਭੋਜਨ ਪ੍ਰਸ਼ਾਦਾ। ਪਰ ਜੇ ਚਲਾਉਣ ਵਾਲਾ ਆਪਣਾ ਭੋਜਨ ਪ੍ਰਸ਼ਾਦਾ ਛਕੇ ਹੀ ਨਾ, ਬਸ ਗੱਡੀ ਦੀ ਟੈਂਕੀ ਫੁੱਲ ਕਰਾ ਕੇ ਰੱਖੇ ਵੀ ਬਸ ਇਹਦੀ ਟੈਂਕੀ ਫੁੱਲ ਹੈ, ਤੇਲ ਫੁੱਲ ਪਵਾਇਆ ਹੋਇਆ, ਜੇ ਆਪ ਪ੍ਰਸ਼ਾਦਾ ਨਾ ਛਕੇ, ਇਕੱਲਾ ਗੱਡੀ ਦੀ ਸਾਂਭ ਸੰਭਾਲ ਕਰੀ ਜਾਵੇ ਅਤੇ ਕੱਪੜਾ ਮਾਰੇ, ਧੋ ਲਵੇ, ਸਵਾਰ ਲਵੇ, ਜੇ ਆਪ ਭੋਜਨ ਪ੍ਰਸ਼ਾਦਾ ਨਾ ਛਕੇ, ਸਰੀਰ ਕਮਜ਼ੋਰ ਹੋਣ ਲੱਗ ਜਾਂਦਾ। ਸਮਾਂ ਉਹ ਵੀ ਆਉਂਦਾ ਜਦੋਂ ਖੂਨ ਬਣਨਾ ਬੰਦ ਹੋ ਗਿਆ, ਕਿਉਂਕਿ ਭੋਜਨ ਅੰਦਰ ਜਾ ਨਹੀਂ ਰਿਹਾ, ਬਲੱਡ ਨਹੀਂ ਬਣ ਰਿਹਾ, ਐਨਰਜੀ ਨਹੀਂ ਮਿਲ ਰਹੀ ਸਰੀਰ ਨੂੰ। ਜੇ ਆਪਾਂ ਭੋਜਨ ਪ੍ਰਸ਼ਾਦਾ ਬੰਦ ਕਰ ਦਈਏ, ਬੰਦੇ ਦੀ ਮੌਤ ਵੀ ਹੋ ਜਾਂਦੀ ਆ, ਕਿਉਂਕਿ ਆਧਾਰ ਨਹੀਂ ਮਿਲ ਰਿਹਾ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਦੱਸਦੇ ਨੇ, ਪੁੱਤ ਆ ਸਰੀਰ ਤਾਂ ਇੱਕ ਵਹੀਕਲ ਹੈ, ਇਹਨੂੰ ਤਾਂ ਤੂੰ ਘੋੜੀ ਸਮਝਿਆ ਕਰ, ਇੱਕ ਸਾਧਨ ਸਮਝਿਆ ਕਰ, ਅਤੇ ਇਹਦੇ ਉੱਤੇ ਆਤਮਾ ਸਵਾਰ ਹੈ। ਤੂੰ ਆਪਣੇ ਸਰੀਰ ਰੂਪੀ ਘੋੜੀ ਨੂੰ ਭੋਜਨ ਛਕਾ ਦਿੰਦਾ, ਚੰਗੀ ਗੱਲ ਹੈ, ਛਕਾ ਲਿਆ ਕਰ, ਪਰ ਜਿਹੜਾ ਇਹਦੇ ਉੱਤੇ ਸਵਾਰ ਹੈ, ਕਦੇ ਉਹਨੂੰ ਵੀ ਭੋਜਨ ਛਕਾਇਆ? ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਅਸੀਂ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕੀਤਾ। ਅੰਦਰ ਆਤਮਾ 'ਤੇ ਭੁੱਖੀ ਬੈਠੀ ਹੈ, ਤਾਂ ਹੀ ਤਾਂ ਚਿੜਚਿੜੇ ਜਿਹੇ ਹੋਏ ਫਿਰਦੇ ਹਾਂ, ਨਿੱਕੀ ਨਿੱਕੀ ਗੱਲ 'ਤੇ ਖਿਝੀ ਜਾਂਦੇ ਹਾਂ। ਬੰਦੇ ਨੂੰ ਇੱਕ ਦਿਨ ਪ੍ਰਸ਼ਾਦਾ ਨਾ ਮਿਲੇ, ਕਿਵੇਂ ਖਿਝਦਾ? ਘਰੇ ਆਉਂਦਾ ਇੱਕਦਮ ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਪ੍ਰਸ਼ਾਦਾ ਛਕਾਓ ਕਿਉਂਕਿ ਮੈਂ ਭੁੱਖਾ ਹਾਂ। ਭੁੱਖੇ ਬੰਦੇ ਨੂੰ ਖਿਝ ਆਉਂਦੀ ਆ, ਗੁੱਸਾ ਵੀ ਆਉਂਦਾ। ਹੁਣ ਸਾਡਾ ਸੁਭਾਅ ਕਿੱਦਾਂ ਦਾ ਬਣ ਗਿਆ? ਈਰਖਾ, ਦਬੈਕ, ਨਫ਼ਰਤ, ਬੈਰ ਵਿਰੋਧ ਦੀ ਭਾਵਨਾ, ਕਿਉਂਕਿ ਆਤਮਾ 'ਤੇ ਭੁੱਖੀ ਬੈਠੀ ਆ। ਇਹਨੂੰ ਵੀ ਭੋਜਨ ਛਕਾਈਏ, ਸਵੇਰੇ ਸ਼ਾਮ ਨਿਤਨੇਮ ਕਰੀਏ, ਜਿੰਨਾ ਵੀ ਹੋ ਸਕਦਾ ਬਾਣੀ ਪੜ੍ਹੀਏ, ਸਹਿਜ ਪਾਠ ਸ਼ੁਰੂ ਕਰੀਏ। ਸਤਿਗੁਰੂ ਜੀ ਆਖਦੇ ਨੇ, ਗੁਰੂ ਵਿੱਚ ਐਸੀ ਸਮਰੱਥਾ ਹੈ, ਗੁਰੂ ਜੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੰਦੇ ਨੇ, ਆਧਾਰ ਦਿੰਦੇ ਨੇ। ਫਿਰ ਅੱਗੇ ਆਖਦੇ ਨੇ, ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ 'ਤੇ ਜਾਏ। ਗੁਰ ਕੇ ਚਰਨ, ਗੁਰੂ ਦੇ ਚਰਨਾਂ ਕਮਲਾਂ ਨੂੰ, ਸੋਹਣੇ ਚਰਨਾਂ ਕਮਲਾਂ ਨੂੰ ਤੂੰ ਹਿਰਦੇ ਵਿੱਚ ਧਿਆਉਣਾ ਸ਼ੁਰੂ ਕਰ ਦੇ। ਜਦੋਂ ਤੂੰ ਹਿਰਦੇ 'ਚ ਧਿਆਏਗਾ ਨਾ ਚਰਨਾਂ ਨੂੰ, ਫਿਰ ਤੇਰੇ 'ਤੇ ਕਿਰਪਾ ਹੋ ਜਾਣੀ ਆ। ਦੁੱਖ ਦਰਦ ਇਸ ਤਨ 'ਤੇ ਜਾਏ, ਦੁੱਖ ਦਰਦ 'ਤੇ ਚਲੇ ਹੀ ਜਾਣਗੇ ਇਸ ਤਨ ਦੇ ਵਿੱਚੋਂ। ਤੂੰ ਆਪਣੇ ਹਿਰਦੇ 'ਚ ਚਰਨਾਂ ਕਮਲਾਂ ਨੂੰ ਧਿਆਇਆ ਕਰ। ਹੁਣ ਸਵਾਲ ਖੜਾ ਹੁੰਦਾ, ਗੁਰੂ ਜੀ ਦੇ ਚਰਨ ਕਿੱਥੇ ਨੇ? ਵੇਖੋ, ਨਿਗਾਹ ਮਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਦਿਸ ਰਹੇ ਆ ਜੀ ਸਾਨੂੰ। ਚੇਤੇ ਰੱਖਿਓ, ਇੱਥੇ ਹੱਡ ਮਾਸ ਦੇ ਚਰਨਾਂ ਦੀ ਗੱਲ ਨਹੀਂ ਹੈ, ਨਾਲੇ ਹੱਡ ਮਾਸ ਦੇ ਚਰਨਾਂ ਨੂੰ ਤਾਂ ਹਿਰਦੇ 'ਚ ਧਿਆਇਆ ਜਾ ਹੀ ਨਹੀਂ ਸਕਦਾ, ਕਿਵੇਂ ਟਕਾਵਾਂਗੇ? ਇੱਥੇ ਗੁਰੂ ਦੇ ਚਰਨਾਂ ਦੀ ਜੇ ਗੱਲ ਆਈ ਆ ਨਾ, ਬਾਬਾ ਜੀ ਨੇ ਬਾਣੀ 'ਚ ਦੱਸਿਆ ਵੀ ਹੈ ਕਿ ਗੁਰੂ ਦੇ ਚਰਨ ਕਿਹੜੇ ਹੁੰਦੇ ਨੇ। ਹਿਰਦੈ ਚਰਨ ਸ਼ਬਦ ਸਤ ਗੁਰ ਕੋ, ਨਾਨਕ ਬਾਦਿਓ ਪਾਲ। ਇਹ ਗੱਲ ਘੁੱਟ ਕੇ ਪੱਲੇ ਨਾਲ ਬੰਨ ਲਵੋ। ਗੁਰੂ ਜੀ ਆਖਦੇ ਨੇ, ਪੁੱਤ ਚੰਗੀ ਤਰ੍ਹਾਂ ਗੰਠ ਬੰਨ ਲਾਏ ਦੀ। ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਹੁੰਦੇ ਨੇ। ਜਦੋਂ ਚਰਨਾਂ ਨੂੰ ਧੋ ਧੋ ਕੇ ਪੀਣ ਦੀ ਗੱਲ ਆਉਂਦੀ ਹੈ ਨਾ ਬਾਣੀ 'ਚ, ਉਹਦਾ ਭਾਵ ਹੈ ਸ਼ਬਦਾਂ ਨੂੰ ਵਿਚਾਰ ਵਿਚਾਰ ਕੇ ਅੰਦਰ ਲੈ ਕੇ ਜਾਣਾ। ਜਦੋਂ ਸ਼ਬਦ ਅੰਦਰ ਜਾਂਦਾ ਫੇਰ ਹੀ ਤਾਂ ਦੁੱਖ ਦੂਰ ਹੁੰਦਾ। ਆਪਾਂ ਪੜ੍ਹਦੇ ਹਾਂ ਨਾ, ਸੁਣਿਆ ਦੁੱਖ ਪਾਪ ਕਾ ਨਾਸ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬੋਲਿਆ ਕਰੋ ਨਾਲ ਨਾਲ। ਇਹ ਤਾਂ ਆਪਾਂ ਰੋਜ਼ਾਨਾ ਬਾਣੀਆਂ ਸੁਣਦੇ ਹਾਂ, ਪੰਗਤੀਆਂ ਯਾਦ ਨੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਨ ਦੇ ਨਾਲ, ਇਹਨਾਂ ਚਰਨਾਂ ਨੂੰ ਅੰਦਰ ਲਿਜਾਣ ਦੇ ਨਾਲ, ਫਿਰ ਦੁੱਖ ਦਰਦ ਤਨ ਵਿੱਚੋਂ ਚਲੇ ਜਾਂਦੇ ਨੇ। ਇਸ ਗੱਲ ਨੂੰ ਵੀ ਸਮਝੀਏ, ਸਤਿਗੁਰੂ ਜੀ ਨੇ ਬਕਾਇਦਾ ਆਖਿਆ ਇਹ ਕੋਈ ਲਾਰਾ ਨਹੀਂ ਲਾਇਆ। ਗੁਰੂ ਜੀ ਕੋਈ ਲਾਰਾ ਨਹੀਂ ਲਾਉਂਦੇ ਸਤਿਗੁਰੂ ਜੀ ਨੂੰ। ਕੋਈ ਵੀ ਇੱਦਾਂ ਨਹੀਂ ਵੀ ਮੈਂ ਕਿਸੇ ਦੀ ਜੇਬ ਵੱਲ ਵੇਖਣਾ ਜਾਂ ਕਿਸੇ ਦੀ ਬੋਟ ਵੱਲ ਵੇਖਣਾ। ਇੱਥੇ ਨੋਟ ਬੋਟ ਦਾ ਕੋਈ ਚੱਕਰ ਨਹੀਂ, ਜੋ ਸੱਚ ਹੈ ਗੁਰੂ ਜੀ ਸਿੱਧਾ ਮੂੰਹ 'ਤੇ ਆਖਦੇ ਨੇ, ਸਪਸ਼ਟ ਆਖਿਆ ਸਤਿਗੁਰੂ ਜੀ ਨੇ। ਦੁੱਖ ਦਰਦ ਇਸ ਤਨ ਤੇ ਜਾਏ, ਤਨ ਦੇ ਵਿੱਚੋਂ ਚਲੇ ਜਾਣਗੇ, ਪਰ ਤਨ 'ਤੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ। ਕਿੱਥੇ ਮਰਜ਼ੀ ਭੱਜ ਲਈਏ, ਇਹ ਜਿਹੜੇ ਦੁੱਖ ਦਰਦ ਆ ਨਾ, ਇਹ ਤਨ 'ਤੇ ਤਾਂ ਆਉਣਗੇ ਹੀ ਆਉਣਗੇ, ਕਿਉਂਕਿ ਗੁਰਬਾਣੀ ਦਾ ਅਟੱਲ ਫੈਸਲਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ, ਪੈਰੇ ਜਾਏ ਮਨੁੱਖ। ਸੁੱਖ ਅਤੇ ਦੁੱਖ ਦੋ ਕੱਪੜੇ ਨੇ ਜਿਹੜੇ ਹਰੇਕ ਮਨੁੱਖ ਨੂੰ ਪਾਉਣੇ ਪੈਂਦੇ ਨੇ, ਪਰ ਜੇ ਅਸੀਂ ਬਾਣੀ ਨਾਲ ਜੁੜ ਗਏ ਨਾ, ਦੁੱਖ ਸਾਡੇ ਘਰ ਤੱਕ ਆ ਸਕਦਾ, ਸਾਡੇ ਤਨ ਤੱਕ ਵੀ ਆ ਸਕਦਾ, ਪਰ ਮਨ ਤੱਕ ਨਹੀਂ ਜਾ ਸਕਦਾ। ਗੁਰੂ ਜੀ ਨੇ ਕਿਰਪਾ ਕਰ ਦੇਣੀ ਆ। ਵੇਖੋ, ਜਿਹੜਾ ਬਾਣੀ ਪੜ੍ਹਦਾ ਖੰਘ ਜ਼ੁਕਾਮ ਉਹਨੂੰ ਵੀ ਹੋ ਸਕਦਾ। ਅਸੀਂ ਕਈ ਵਾਰ ਸੋਚਦੇ ਹਾਂ ਨਾ, ਅਸੀਂ ਤਾਂ ਰੋਜ਼ ਨਿਤਨੇਮ ਕਰਦੇ ਹਾਂ, ਮੇਰੇ ਸਿਰ ਪੀੜ ਕਿਉਂ ਹੋਣ ਲੱਗ ਗਈ, ਸਾਡਾ ਕੰਮ ਕਿਉਂ ਨਹੀਂ ਬਣਿਆ, ਅਸੀਂ ਤਾਂ ਰੋਜ਼ ਗੁਰਦੁਆਰੇ ਜਾਂਦੇ ਹਾਂ। ਚੇਤੇ ਰੱਖੀਏ, ਜਿਹੜਾ ਬਾਣੀ ਪੜ੍ਹਦਾ ਮੌਤ ਰੂਪੀ ਦੁੱਖ ਉਹਦੇ ਜੀਵਨ 'ਚ ਵੀ ਆਉਣਾ ਹੈ। ਇੱਦਾਂ ਦੇ ਦੁੱਖ ਤਾਂ ਆਉਣਗੇ, ਕੋਈ ਬਿਮਾਰੀ ਵੀ ਆ ਸਕਦੀ ਹੈ ਤਨ ਉੱਤੇ, ਪਰ ਜੇ ਅਸੀਂ ਸ਼ਰਨ ਕਰਕੇ, ਮਨ ਕਰਕੇ ਗੁਰੂ ਦੀ ਸ਼ਰਨ 'ਚ ਹੋਏ ਨਾ, ਫਿਰ ਕਿਰਪਾ ਹੋ ਜਾਣੀ ਆ, ਇਹ ਦੁੱਖ ਦਰਦ ਅੰਦਰੋਂ ਚਲੇ ਜਾਣਗੇ। ਮੈਂ ਗੱਲ ਨੂੰ ਸੌਖੇ ਢੰਗ ਨਾਲ ਕਹਿ ਦੇਵਾਂ, ਜਦੋਂ ਅਸੀਂ ਵੱਡੇ ਘੱਲੂਘਾਰੇ ਦਾ ਇਤਿਹਾਸ ਪੜ੍ਹਦੇ ਹਾਂ ਨਾ, ਵੱਡੇ ਘੱਲੂਘਾਰੇ ਦੇ ਵਿੱਚ 1762 ਵਿੱਚ ਜੋ ਹੋਇਆ ਸੀ, ਆਪਣੀ ਅੱਧੀ ਸਿੱਖ ਕੌਮ ਸ਼ਹੀਦ ਹੋ ਗਈ ਸੀ। ਜਿਸ ਸਮੇਂ ਅੱਧੀ ਸਿੱਖ ਕੌਮ ਸ਼ਹੀਦ ਹੋਈ, ਜ਼ਾਲਮਾਂ ਦਾ ਟਾਕਰਾ ਕਰਦੇ ਹੋਏ ਜਥਾ ਅੱਗੇ ਵੱਧਦਾ ਜਾ ਰਿਹਾ, ਬਰਨਾਲੇ ਦੇ ਨੇੜੇ ਇੱਕ ਪਿੰਡ ਹੈ ਗਹਿਲ ਪਿੰਡ, ਉੱਥੇ ਜਥਾ ਪਹੁੰਚਿਆ। ਸ਼ਾਮ ਦਾ ਵਕਤ ਹੋਇਆ, ਹੁਣ ਜਿੰਨਾ ਜਥਾ ਬਚ ਗਿਆ, ਬਾਕੀ ਤਾਂ ਸ਼ਹਾਦਤਾਂ ਦੇ ਜਾਮ ਪੀ ਚੁੱਕੇ ਨੇ, ਜਿੰਨੇ ਬਚੇ ਨੇ ਉਹਨਾਂ ਦੇ ਸਰੀਰਾਂ ਉੱਤੇ ਫੱਟ ਲੱਗੇ ਹੋਏ ਨੇ, ਬੜੇ ਗਹਿਰੇ ਫੱਟ ਨੇ, ਖੂਨ ਸਿੰਮ ਰਿਹਾ। ਜਿੰਨੇ ਬਚੇ ਨੇ ਉਹਨਾਂ ਦੇ ਵਿੱਚੋਂ ਕਿਸੇ ਦਾ ਪੁੱਤ ਸ਼ਹੀਦ ਹੋ ਗਿਆ, ਕਿਸੇ ਦੀ ਪਤਨੀ ਸ਼ਹੀਦ ਹੋ ਗਈ, ਕਿਸੇ ਦਾ ਪਿਤਾ ਸ਼ਹੀਦ ਹੋਇਆ ਪਿਆ। ਪਰ ਗਹਿਲ ਪਿੰਡ ਆ ਕੇ ਸਾਰੀ ਸੰਗਤ ਨੇ ਜਦੋਂ ਵੇਖਿਆ ਨਾ ਵੀ ਸ਼ਾਮ ਦਾ ਸਮਾਂ ਹੋ ਗਿਆ, ਚੌਂਕੜੇ ਲਾ ਲਏ ਅਤੇ ਕਹਿਣ ਲੱਗੇ, ਆਓ ਪਹਿਲਾਂ ਨਿਤਨੇਮ ਕਰ ਲਈਏ, ਬਾਕੀ ਵਿਚਾਰਾਂ ਬਾਅਦ 'ਚ ਕਰਾਂਗੇ। ਹੁਣ ਉਸੇ ਜਥੇ ਦੇ ਵਿੱਚ ਇੱਕ ਸੂਈਆ ਸੀ, ਜ਼ਾਲਮ ਦੀ ਫੌਜ ਨੇ, ਦੁਸ਼ਮਣਾਂ ਦੀ ਫੌਜ ਨੇ ਸੂਈਆ ਵੀ ਛੱਡਿਆ ਸੀ, ਉਹ ਰਾਮ ਸਿੰਘ ਬਣ ਕੇ ਵਿੱਚ ਰਹਿੰਦਾ ਸੀ। ਜਦੋਂ ਨਿਤਨੇਮ ਹੋਇਆ, ਉਹ ਬੜਾ ਹੈਰਾਨ ਵੀ ਇਹਨਾਂ ਦੀ ਅੱਧੀ ਕੌਮ ਸ਼ਹੀਦ ਹੋਈ ਪਈ ਆ, ਹਜੇ ਵੀ ਬਾਣੀ ਪੜ੍ਹੀ ਜਾਂਦੇ ਨੇ, ਜਿਹੜੇ ਬੈਠੇ ਨੇ ਇਹਨਾਂ ਦੇ ਸਰੀਰ 'ਚੋਂ ਵੀ ਖੂਨ ਸਿੰਮੀ ਜਾ ਰਿਹਾ, ਬੜੇ ਗਹਿਰੇ ਫੱਟ ਨੇ, ਦਰਦ ਪੀੜਾ ਤਾਂ ਹੋ ਰਹੀ ਹੋਣੀ ਆ, ਕਿੰਨਾ ਦੁੱਖ ਆ ਗਿਆ ਤਨ ਉੱਤੇ, ਪਰ ਫਿਰ ਬਾਣੀ ਪੜ੍ਹੀ ਜਾਂਦੇ ਨੇ। ਸਮਾਪਤੀ ਤੋਂ ਬਾਅਦ ਅਰਦਾਸ ਕੀਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ। ਅਰਦਾਸ ਵਿੱਚ ਬੋਲ ਕਹੇ, ਸਤਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ, ਆਪ ਜੀ ਦੇ ਭਾਣੇ ਵਿੱਚ ਦਿਨ ਸੁੱਖਾਂ ਦਾ ਬਤੀਤ ਹੋਇਆ, ਰਹਿਣ ਆਈ ਆ, ਕਿਰਪਾ ਕਰਿਓ ਆਪ ਜੀ ਦੇ ਭਾਣੇ 'ਚ ਬਤੀਤ ਹੋਵੇ। ਅਰਦਾਸ ਦੀ ਸਮਾਪਤੀ ਤੋਂ ਬਾਅਦ ਰਾਮ ਸਿੰਘ ਤੋਂ ਰਿਹਾ ਨਾ ਗਿਆ। ਉਹ ਹੈਰਾਨ ਹੋ ਕੇ ਪੁੱਛਦੇ, ਉਹਨੇ ਦੱਸ ਵੀ ਦਿੱਤਾ ਕਿ ਮੈਂ ਤਾਂ ਸੂਈਆਂ ਹਾਂ, ਪਰ ਤੁਹਾਡੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਏ, ਮੈਨੂੰ ਦੱਸੋ ਤੁਹਾਡੀ ਅੱਧੀ ਕੌਮ ਸ਼ਹੀਦ ਹੋ ਗਈ, ਹਜੇ ਵੀ ਤੁਸੀਂ ਕਹਿੰਦੇ ਹੋ ਦਿਨ ਸੁੱਖਾਂ ਦਾ ਬਤੀਤ ਹੋਇਆ, ਇਹ ਕਿਹੜੇ ਸੁੱਖ ਦੀਆਂ ਗੱਲਾਂ ਨੇ, ਤੁਹਾਡੀ ਕੌਮ 'ਤੇ ਤਾਂ ਦੁੱਖ ਹੀ ਬਹੁਤ ਆ ਗਿਆ। ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਕਹਿਣ ਲੱਗੇ, ਭਲਿਆ ਸ਼ਹੀਦ ਹੀ ਹੋਏ ਆ ਨਾ, ਕਿਸੇ ਨੇ ਗੁਰੂ ਵੱਲੋਂ ਮੁੱਖ ਤਾਂ ਨਹੀਂ ਫੇਰੇ ਆ, ਜਿੰਦ ਲੇਖੀ ਲਾ ਕੇ ਗਏ ਆ ਨਾ। ਜਦੋਂ ਇੱਦਾਂ ਦੀਆਂ ਗੱਲਾਂ ਸੁਣੀਆਂ, ਰਾਮ ਸਿੰਘ ਕਹਿਣ ਲੱਗਿਆ, ਮੈਂ ਵਾਕਈ ਸਿੰਘ ਬਣਨਾ ਚਾਹੁੰਦਾ, ਮੈਨੂੰ ਵੀ ਅੰਮ੍ਰਿਤ ਛਕਾਓ। ਅਤੇ ਉਸ ਸਮੇਂ ਨੇ ਗੱਲ ਕਹੀ ਸੀ, ਕਹਿਣ ਲੱਗਿਆ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸ ਦਿਓ ਕਿ ਆਪਣੇ ਵਾਸਤੇ ਕੋਈ ਦੁੱਖਾਂ ਦਾ ਦਿਨ ਵੀ ਹੁੰਦਾ ਹੈ। ਹੁਣ ਆਪਣੇ ਵਾਸਤੇ ਸ਼ਬਦ ਵਰਤ ਰਿਹਾ ਕਿਉਂਕਿ ਆਪ ਵੀ ਸ਼ਾਮਿਲ ਹੋਣਾ ਚਾਹੁੰਦਾ, ਬੜਾ ਪ੍ਰਭਾਵਿਤ ਹੋਇਆ। ਕਹਿਣ ਲੱਗਿਆ ਆਪਣੇ ਵਾਸਤੇ ਕੋਈ ਦੁੱਖਾਂ ਦਾ ਦਿਨ ਵੀ ਹੁੰਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਕਹਿਣ ਲੱਗੇ, ਹਾਂ ਆਪਣੇ ਲਈ ਦੁੱਖ ਦਾ ਦਿਨ ਵੀ ਹੁੰਦਾ। ਕਹਿਣ ਲੱਗਿਆ ਕਦੋਂ ਦੁੱਖ ਦਾ ਦਿਨ ਹੁੰਦਾ? ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਜਿਸ ਦਿਨ ਆਪਾਂ ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਜਿਸ ਦਿਨ ਆਪਾਂ ਨੂੰ ਗੁਰੂ ਭੁੱਲ ਜਾਂਦਾ, ਪਰਮਾਤਮਾ ਭੁੱਲ ਜਾਂਦਾ, ਉਹ ਦਿਨ ਆਪਣੇ ਲਈ ਦੁੱਖਾਂ ਦਾ ਦਿਨ ਬਣ ਜਾਂਦਾ। ਅਤੇ ਮਾਰੀਏ ਨਿਗਾਹ, ਅੱਜ ਇੱਥੋਂ ਜ਼ਿੰਮੇਵਾਰੀ ਲੈ ਕੇ ਜਾਈਏ ਕਿ ਅਸੀਂ ਆਪਣੇ ਘਰ ਵਿੱਚ ਦੁੱਖ ਦਾ ਦਿਨ ਨਹੀਂ ਆਉਣ ਦੇਣਾ। ਕੋਈ ਦਿਨ ਇੱਦਾਂ ਦਾ ਨਾ ਆਵੇ ਜਿਸ ਦਿਨ ਸਾਡੇ ਘਰ ਵਿੱਚ ਜਪਜੀ ਸਾਹਿਬ ਨਾ ਪੜਿਆ ਜਾਏ, ਜਿਸ ਦਿਨ ਸਾਡੇ ਘਰ ਵਿੱਚ ਸੋਦਰ ਦਾ ਪਾਠ ਨਾ ਹੋਵੇ, ਨਿਤਨੇਮ ਦੀਆਂ ਬਾਣੀਆਂ ਨਾ ਪੜ੍ਹੀਆਂ ਜਾਣ। ਸਾਡੇ ਲਈ ਉਹ ਸਮਾਂ ਦੁੱਖਾਂ ਭਰਿਆ ਹੈ ਜਦੋਂ ਸਾਨੂੰ ਪਰਮਾਤਮਾ ਭੁੱਲਦੇ। ਵੈਸੇ ਤਾਂ ਕਈ ਦਿਨ ਕਢਾਉਂਦੇ ਹਨ, ਆਹ ਦਿਨ ਸ਼ੁੱਭ ਹੈ, ਆਹ ਦਿਨ ਅਸ਼ੁੱਭ ਹੈ। ਗੁਰੂ ਜੀ ਆਖਦੇ ਨੇ, ਪੁੱਤ ਦਿਨ ਤਾਂ ਸਾਰੇ ਸ਼ੁੱਭ ਹੁੰਦੇ ਨੇ, ਐਵੇਂ ਨਾ ਭਰਮ ਕਰਿਆ ਕਰ, ਸਾਰੇ ਦਿਨ ਹੀ ਪਰਮਾਤਮਾ ਨੇ ਚੰਗੇ ਬਣਾਏ ਨੇ। ਬਸ ਅਸ਼ੁੱਭ ਦਿਨ ਤਾਂ ਉਹੀ ਹੁੰਦਾ ਜਿਸ ਦਿਨ ਤੈਨੂੰ ਬਣਾਉਣ ਵਾਲਾ ਤੈਨੂੰ ਭੁੱਲ ਜਾਂਦਾ, ਤੈਨੂੰ ਸਾਹ ਦੇਣ ਵਾਲਾ ਭੁੱਲ ਜਾਂਦਾ, ਪਰਮਾਤਮਾ ਵਿਸਰ ਜਾਂਦਾ। ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਸੋ ਦੁੱਖਾਂ ਦੇ ਦਿਨਾਂ ਤੋਂ ਬਚਣਾ ਹੈ। ਅੰਦਰੋਂ ਦੁੱਖ ਚਲੇ ਜਾਂਦੇ ਨੇ, ਤਨ 'ਤੇ ਆਉਂਦੇ ਜਾਂਦੇ ਰਹਿੰਦੇ ਨੇ, ਇਹਨਾਂ ਦੀ ਪਰਵਾਹ ਨਹੀਂ ਸਿੱਖ ਨੂੰ ਜੋ ਗੁਰੂ ਦੀ ਸਿੱਖਿਆ ਨਾਲ ਜੁੜਦਾ। ਹੁਣ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾ ਰਿਹਾ, ਥੋੜ੍ਹਾ ਦੁੱਖ ਆਏ, ਤਨ 'ਤੇ ਤਾਂ ਬਹੁਤ ਜ਼ਿਆਦਾ ਦੁੱਖ ਹੈ, ਪਰ ਅੰਦਰ ਕਿੰਨਾ ਕੁ ਸੁੱਖ ਹੋਏਗਾ। ਬੰਦ ਕਟਵਾ ਲਿਆ, ਪਰ ਇਹ ਨਹੀਂ ਕਿਹਾ ਕਿ ਮੈਂ ਸਿੱਖ ਨਹੀਂ ਹਾਂ। ਕਿੰਨਾ ਸੁੱਖ ਹੋਏਗਾ ਅੰਦਰ, ਤਨ ਉੱਤੇ ਆਰਾ ਚੱਲ ਰਹੀ ਹੈ, ਤਨ ਆਰੇ ਨਾਲ ਚਰਬਾ ਲਿਆ, ਪਰ ਗੁਰੂ ਵੱਲੋਂ ਮੁੱਖ ਨਹੀਂ ਫੇਰਿਆ। ਕਹਿੰਦੇ ਰਹੇ ਜਦੋਂ ਚੱਲੇ ਸੀਸ ਤੇ ਆਰਾ, ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ। ਅੰਦਰ ਦਾ ਸੁੱਖ ਆ ਨਾ, ਬਾਹਰ 'ਤੇ ਬੜਾ ਦੁੱਖ ਆ ਗਿਆ। ਦਸ਼ਮੇਸ਼ ਪਿਤਾ ਜੀ ਦਾ ਜੀਵਨ ਪੜ੍ਹੀਏ, ਸਭ ਕੁਝ ਸਾਡੇ ਤੋਂ ਨਿਸ਼ਾਬਰ ਕਰ ਦਿੱਤਾ, ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣਾ ਪਿਆ, ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋ ਗਿਆ, ਅੱਖਾਂ ਦੇ ਸਾਹਮਣੇ ਜਾਨ ਤੋਂ ਪਿਆਰੇ ਪੁੱਤ ਸ਼ਹੀਦ ਕਰਾ ਲਏ। ਥੋੜ੍ਹਾ ਦੁੱਖ ਆਇਆ ਸੀ, ਕਿੰਨਾ ਦੁੱਖ ਸੀ, ਪਰ ਸਾਨੂੰ ਸਿਖਾ ਕੇ ਗਏ ਨੇ ਪੁੱਤ ਤਨ 'ਤੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਪਰ ਤੂੰ ਮਨ ਕਰਕੇ ਗੁਰੂ ਦੀ ਸ਼ਰਨ 'ਚ ਰਹੀਂ, ਇਹ ਦੁੱਖ ਤੇਰੇ ਮਨ ਤੱਕ ਨਹੀਂ ਜਾ ਸਕਣਗੇ। ਮਾਰੋ ਨਿਗਾਹ, ਆਪਾਂ ਕਿੱਥੇ ਖੜ੍ਹੇ ਹਾਂ? ਆਪਣੀ ਤਾਂ ਇੱਕ ਦਿਨ ਮੱਝ ਨਾ ਮਿਲੇ, ਗੁਰੂ ਦਾ ਦਾਰੀ ਛੱਡ ਦਿੰਦੇ ਹਾਂ। ਕਹਿੰਦੇ ਆ ਨਾ, ਫਲਾਨੀ ਜਗ੍ਹਾ 'ਤੇ ਜਾਣਾ ਪੈਣਾ, ਉੱਥੇ ਦੁੱਧ ਪਾ ਕੇ ਆਉਣਾ ਪੈਣਾ, ਫਿਰ ਮੱਝ ਮਿਲੂਗੀ। ਅਸੀਂ ਤਾਂ ਮੱਝ ਨਾ ਮਿਲੇ ਤਾਂ ਗੁਰੂ ਦਾ ਦਰ ਛੱਡ ਦਿੰਦੇ ਹਾਂ। ਦੂਜੇ ਪਾਸੇ ਉਹ ਨੇ ਜਿਨ੍ਹਾਂ ਨੇ ਬੰਦ ਕਟਵਾ ਲਏ, ਉੱਬਲਦੀਆਂ ਦੇਗਾਂ 'ਚ ਬੈਠ ਗਏ, ਪੁੱਠੀਆਂ ਖੱਲਾਂ ਲਹਾ ਲਈਆਂ, ਤਾਂ ਗੁਰੂ ਦਾ ਦਰ ਨਾ ਛੱਡਿਆ। ਤਾਂ ਨਾ ਗੁਰੂ ਦਾ ਦਰ ਛੱਡਿਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਅਸਲੀ ਸੁੱਖ ਕੀ ਹੈ ਇਸ ਕਰਕੇ ਗੁਰੂ ਪਿਤਾ ਜੀ ਆਖਦੇ ਨੇ ਪੁੱਤ ਬਾਣੀ ਨਾਲ ਜੁੜ ਤੈਨੂੰ ਵੀ ਪਤਾ ਲੱਗੇ ਅਸਲੀ ਆਨੰਦ ਕੀ ਹੈ ਜਿਹਦੇ ਲਈ ਤੂੰ ਦੁਨੀਆ ਵਿੱਚ ਆਇਆ ਹੈ ਆਪਾਂ ਦੁਨੀਆ 'ਚ ਕੀ ਕਰਨ ਆਏ ਹਾਂ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਵਰਗੇ ਬਣਨ ਵਾਸਤੇ ਆਏ ਹਾਂ ਅਸੀਂ ਦੁਨੀਆ ਵਿੱਚ ਗੁਰਬਾਣੀ ਬਣੀ ਹੈ